प्रगट करने वाला गुरु नहीं बनता, गुरु तो गुरु ग्रंथ साहिब ही रहेंगे।
मैं उपाय कर दे कर दर्व फिरे तू तै बसायो सर्व।
उन्होंने पैसे दे के खरीदया, एवं थोड़ी खरीदया, बाकी सारे लोग इधर उधर फिरते सी, 60,000 रुपए की 60 घुमा थां खरीदी है, इस करके इथे तो मैं ही गुरु बन के बैठांगा।
गुर थल बिदत करे तन लायो लोकन ते तै माथ टिकायो।
सो गुरु के थां नूं प्रगट कीता है, पैसे लाए ने, लोकां ते उत्थों मत्था टिकवाया है।
तू सेवक सेवा पर राखा समता हित कैबो किम कांखा।
तू तो सेवादार है, जाके उथे धूप बत्ती कर, अपनी काम करया कर, क्यों सानू टोकदा आके। तू बराबर तां करदा मालकां दी, असी सोढ़ी होए, तू एक मामूली साध है, इस करके तेनू टोकना बनता नहीं है सानू।
कारज कर बेशक न कोई अपर जे करियो वीरखा होए।
हुण तेरे च कोई कार्ज करन दी शक्ति तां है नहीं, जे कोई होर करदा तां तुसी लोक उहदे नाल ईरखा करदे हो।
तब ना ईरखा किनू करी आमदनी पिक अब मत जे।
पहला ना किसी ने ईरखा कीती, पहला थे पिया सी इत्थे, कोई आउंदा ही नहीं सी। असी जदों थां बना लिया, सवार लिया, हुण जद रुपये आउण लग गए, पैसा पदार्थ आ गया, हुण तुसी लोक किन्नी ईरखा करदे हो।
मुझे आगे अब दियो ना दिखाई दूर करूं क्या कह भरे आए।
मेरे सामने ना खड़ा आके, नहीं तो तेनू जोरों जोरी असी परे धक देंगे, बाहर कढ़ देंगे इथों, चुप करके चलिया जा तू।
तीन चार नर उठ तत्काला पकड़ तकेलत वैर निकाला।
उस वक्त जो तीन चार सी बंदे उहदे खास, उन्होंने गुरबख्श साहब नू फड़िया, बाहां तो मार के धक्के बाहर कढ़ दिता।
जान अवग्या को अपराधू दियो शराप तो पियो तल साध।
अवग्या बड़ी कीती, अपराध कीता, साधु नू धक्के दे दिते, दसवें पातशाह दा थापिया होया सी, महापुरुष सी, शराप फिर हो गया। उस वक्त साधु ने गुस्से च आके शराप दे दिता।
केतक दिन मैं जड़ उखड़ा है सुत समेत तुरन ही छह।
कहने चंदा तेरियां थोड़े दिन अजे जड़ां पट्टियां जानगियां सारियां, पुत्रां समेत जाएगा। चार पुत्र सन इहदे, तो चारां दे समेत ही, वह पहला मरे पुत्र, ये बाद दे विच गए बाद च। फिर
इन कह गए अपने डेरे सेव देहरे करै घनेरे।
क्यों कह के तो अपने डेरे गुरुद्वारा सीसगंज साहब चलिया गया, उथे जाके सेवा करदा।
जित मैं तपै साध बो तेरा बाद अनादर किनस मेरा।
जित दे विच तपदा है बहुत ज्यादे साधु गुरबख्श साध, बेअर्थ मेरा अनादर कीता है, मैं भी घट नहीं हां, क्यों मैं भी ओदा सेवादार है, जिन्हा बाबत बचना के तेग बहादुर सिमरिया, घर ना उन्हें दावे धाए, सब थाई हुए सहाए, उन्हां शहीदां दे स्थान ते मेरी सेवा लगी हुई है। असीं एवें बैठे हैं, दसवें पातशाह ने सानू एवें बिठाया, या उह मन दे अंदर गुस्सा करके शराप दे आया।
गुरु अवग्या ते मैं कहियो गर्भत मन ते नीक न लेयो।
मैं तो इस करके कहा सी कि गुरु साहब दे थां दी वग्या है, गुरां दी वग्या है, उन्हें हंकार करके मेरी सही गल नूं भी गलत कह दिता है।
केतक दिन बीते तिस पाछे ज्येष्ठ पुत्र हृदय प्रिया बाछे।
उदो बाद किन्ने क दिन जदों बतीत होए, जिहड़ा इहदा वड्डा पुत्र सी, जिहड़ा इहनूं बहुत प्यारा सी,
किस कारण ते सो मर गए हो दा करियो अतिशय दुख भरे हो।
किसे कारण करके वह वड्डा पुत्र इहदा मर गया, गुलाब राय ने गलती कीती सी, शराब भी गुलाब राय नूं होया, श्याम सिंह दा होया नहीं सी हले, इहदा वड्डा पुत्र किसे कारण करके मर गया, संस्कार कर दिता।
शोक बिखै व्यापल होए रहो खान पान को चितने चयो।
शोक दे विच बड़ा व्याकुल होके बैठा है, कुछ खांदा नहीं गुलाब राय, कुछ पींदा नहीं, बहुत शोक विच बैठा है।
किसकी मात बिरलाप बटेरी मोचित अश्रुपात बोतेरे।
ओदे माता बहुत ज्यादा बिरलाप करदी है, अखां चो अथरू जांदे ने, ਬਹੁਤ ਰੋਂਦੀ ਹੈ।
ਦਿਵਸ ਤੀਸਰੇ ਸੋ ਸੁਤ ਮਰਿਓ ਕੇ ਨਰ ਤੇ ਸੰਗ ਵੈਰ ਮਿਲ ਪਰਿਓ।
ਜਿਹੜਾ ਇਹਨਾਂ ਦਾ ਪੁੱਤਰ ਉਹ ਵੱਡਾ ਮਰਿਆ ਸੀ, ਤੀਜੇ ਦਿਨ ਦੀ ਗੱਲ ਹੈ, ਕੋਈ ਬੰਦਾ ਜੰਗਲ ਵਿਚ ਤੁਰਿਆ ਜਾਂਦਾ ਸੀ, ਉਹ ਮਰਿਆ ਹੋਇਆ ਪੁੱਤਰ ਉਹਦੀ ਆਤਮਾ ਭਟਕ ਰਹੀ ਸੀ, ਜਿਹੜੀ ਸ਼ਕਤੀ ਤਾਂ ਇਹਨਾਂ ਵਿਚ ਸੀ ਮਾੜੀ ਮਾੜੀ, ਉਹ ਉਸ ਬੰਦੇ ਨੂੰ ਰਸਤੇ ਵਿਚ ਮਿਲਿਆ।
ਅਤੇ ਉਹ ਸੱਸਾ ਇਕ ਦਿਨ ਸਹਾਥ ਕਯੋ ਸੰਦੇਸਾ ਪਿਤ ਕੇ ਸਾਥ।
ਉਸ ਲੜਕੇ ਨੇ ਇਕ ਸਿਹਾ ਮਾਰਿਆ, ਖਰਗੋਸ਼ ਮਾਰ ਕੇ ਇਹ ਜਿਹੜਾ ਤੁਰਿਆ ਜਾਂਦਾ ਰਾਹੀ ਸੀ ਇਹਦੇ ਹੱਥ ਵਿਚ ਮਰਿਆ ਹੋਇਆ ਖਰਗੋਸ਼ ਪਕੜਾ ਦਿੱਤਾ।
ਕਯੋ ਸੰਦੇਸ਼ਾ ਪਿਤ ਕੇ ਸਾਥ ਛੁਦਤ ਹੋਏ ਕਿਮ ਸੰਕਟ ਧਾਰੋ ਮੁਝਕੋ ਜੀਵਤ ਹੀ ਨਿਰਧਾਰੋ।
ਉਹਨੇ ਕਿਹਾ ਉਹਦੇ ਵੱਡੇ ਲੜਕੇ ਨੇ ਜਿਹੜਾ ਮਰ ਕੇ ਉਹਦੀ ਆਤਮਾ ਮਿਲੀ ਉਹਨੂੰ, ਉਹ ਕਹਿੰਦਾ ਮੇਰੇ ਪਿਤਾ ਨੂੰ ਆ ਸਿਹਾ ਦੇ ਦੇਣਾ ਜਾ ਕੇ, ਉਹ ਕਈ ਦਿਨ ਦਾ ਭੁੱਖਾ ਬੈਠਾ ਮੇਰੇ ਵਿਯੋਗ ਦੇ ਵਿਚ, ਉਹਨਾਂ ਨੂੰ ਕਹਿਣਾ ਮੈਂ ਜਿਉਂਦਾ ਹੀ ਹਾਂ, ਮੈਂ ਮਰਿਆ ਨਹੀਂ, ਕੁਛ ਨਹੀਂ ਹੋਇਆ ਮੈਨੂੰ, ਤੇ ਤੁਸੀਂ ਆ ਮਾਰ ਕੇ ਸਿਹਾ ਖਾਣਾ ਕਰੋ ਔਰ ਆਪਣੀ ਭੁੱਖ ਮਿਟਾਉਣਾ ਕਰੋ।
ਨਿਆਮਕ ਨੈਚੈ ਆਹਾਰਾ ਯਾ ਤੇ ਪਠਿਓ ਤੈਨੂੰ ਹਿਤ ਮਾਰਾ।
ਕਹਿੰਦਾ ਮੈਨੂੰ ਪਤਾ ਮੇਰਾ ਪਿਤਾ ਜਿਹੜਾ ਹੈ ਮਾਸ ਤੋਂ ਬਿਨਾਂ ਰੋਟੀ ਨਹੀਂ ਖਾਂਦਾ, ਇਸ ਕਰਕੇ ਉਹ ਭੁੱਖਾ ਬੈਠਾ, ਮੇਰੀ ਆਤਮਾ ਵੀ ਤੜਫਦੀ ਹੈ, ਤਾਂ ਤੇ ਮੇਰੇ ਪਿਤਾ ਨੂੰ ਇਹ ਖਰਗੋਸ਼ ਦਿਓ ਜਾ ਕੇ।
ਮੋਏ ਮਰਿਓ ਲਖ ਸ਼ੋਕ ਨਾ ਕੀਜੈ ਖਾਣ ਪਾਨ ਕਰ ਆਨੰਦ ਥੀਜੈ।
ਮੈਨੂੰ ਮਰਿਆ ਜਾਣ ਕੇ ਸ਼ੋਕ ਨਾ ਕਰੋ, ਖਾਣਾ ਪੀਣਾ ਕਰੋ, ਆਨੰਦ ਧਾਰੋ, ਮੌਜਾਂ ਮਾਣੋ।
ਸੁਣ ਲੈ ਕਰ ਸੋ ਮਾਨ ਆਇਓ ਸੁਤ ਕੋ ਕਹਿ ਬੇਸਕਲ ਸੁਣਾਇਓ।
ਉਸ ਵਕਤ ਲੜਕੇ ਤੋਂ ਸੁਣ ਕੇ ਗੱਲਬਾਤ ਆਇਆ ਗੁਲਾਬ ਰਾਏ ਦੇ ਪਾਸ, ਇਹ ਬੰਦਾ ਸਾਰੀ ਗੱਲ ਸੁਣਾਈ, ਖਰਗੋਸ਼ ਲਿਆ ਕੇ ਦਿੱਤਾ।
ਸੁਣਤ ਗੁਲਾਬ ਰਾਏ ਸੋ ਹਰਖਿਓ ਸ਼ਕਤ ਸਹਿਤ ਨਿਜ ਸੁਤ ਕੋ ਪਰਖਿਓ।
ਸੁਣ ਕੇ ਗੁਲਾਬ ਰਾਏ ਬੜਾ ਖੁਸ਼ ਹੋਇਆ ਕਿ ਠੀਕ ਹੈ, ਮੇਰੇ ਪੁੱਤਰ ਵਿਚ ਵੀ ਸ਼ਕਤੀ ਹੈ, ਮਰਨ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਸਾਡੇ ਪਾਸ ਉਹ ਘੁੰਮ ਰਿਹਾ ਹੈ।
ਲੇਕਰ ਮਾਸ ਬਣਾਏ ਰਿੰਧਾਇਓ ਨਿਜ ਘਰ ਮੈਂ ਤੈਨੂੰ ਪਾਥ ਪਠਾਇਓ।
ਸੋ ਲੈ ਕਰਕੇ ਉਹਨੇ ਮਾਸ ਰੰਧਾ ਕੇ ਬਣਾਇਆ, ਆਪਣੇ ਘਰ ਦੇ ਵਿਚ ਵੀ ਭੇਜਣਾ ਕੀਤਾ।
ਸੁਣ ਕਰ ਸੁਤਕੀ ਮਾਤ ਰੇਸਾਨੀ ਭਈ ਕੋਪ ਤੇ ਨਿਠੁਰ ਬਖਾਨੀ।
ਸੁਣ ਕੇ ਉਹ ਜੋ ਕਿਉਂ ਮਾਂ ਦਾ ਪੁੱਤਰ ਮਰਿਆ ਹੋਵੇ ਤੇ ਉਧਰੋਂ ਇਹ ਮਾੜੇ ਕੰਮ ਕਰਦੇ ਹੋਣ, ਮਾਂ ਨੂੰ ਬੜਾ ਗੁੱਸਾ ਆਇਆ ਕਿ ਉਧਰੋਂ ਤਾਂ ਮੇਰਾ ਲੜਕਾ ਮਰ ਗਿਆ, ਇਹ ਮਾਸ ਬਣਾ ਬਣਾ ਖਾਂਦਾ, ਇਹ ਕਿੱਧਰ ਦੀ ਸਿਆਣਪ ਹੈ।
ਆਮਕ ਖਾਨ ਬਿਨਾ ਕੁਲਾਵੇ ਅਨਕ ਫਰੇਬਨ ਬਾਤ ਬਣਾਵੇ।
ਮਾਂ ਅੱਗਿਓ ਕਹਿੰਦੀ ਮਾਸ ਖਾਣ ਦਾ ਮਾਰਾ ਇਹੀਆਂ ਗੱਲਾਂ ਬਣਾਉਂਦਾ, ਕਿੱਡੇ ਫਰੇਬ ਕਰਦਾ ਕਿ ਮੇਰਾ ਮੁੰਡਾ ਮਿਲਿਆ, ਇੱਕ ਬੰਦੇ ਨੇ ਮੈਨੂੰ ਸਿਹਾ ਲਿਆ ਕੇ ਦਿੱਤਾ ਹੈ। ਕਹਿੰਦੀ ਜੀ ਤਾਂ ਆਪਦਾ ਕਰਦਾ ਤੇ ਗੱਲਾਂ ਕਿੱਡੀਆਂ ਬਣਾ ਬਣਾ ਸੁਣਾਉਂਦਾ।
ਪੁੱਤਰ ਨਹੀਂ ਪਿਆਰੋ ਜੇ ਹਿਰਦੈ ਆਮਕ ਅਚੋਨ ਪ੍ਰਿਆ ਜਦ ਕਦੈ।
ਕਹਿੰਦੇ ਪੁੱਤਰ ਤਾਂ ਪਿਆਰਾ ਨੀ ਮਨ ਚ ਜਿਹੜਾ ਮਾਰਿਆ ਗਿਆ, ਮਾਸ ਖਾਣ ਦਾ ਕਿੱਡਾ ਪਿਆਰ ਪਿਆ ਇਹਦੇ ਮਨ ਦੇ ਅੰਦਰ, ਅਖੇ ਮਾਸ ਭੇਜਿਆ ਉਹਨੇ।
ਸ਼ੁਭ ਗੁਣ ਸਹਿਤ ਪੁੱਤਰੇ ਅਸਮਰੈ ਪਿਤਾ ਨਿਠੁਰ ਸਵਾਦ ਨੇਤ ਧਰੈ।
ਇਹ ਜਿਹਾ ਸੋਹਣਾ ਪੁੱਤਰ ਮਾਰਿਆ ਗਿਆ ਸ਼ੁਭ ਗੁਣਾਂ ਵਾਲਾ, ਇਹ ਕਿੱਡਾ ਕਠੋਰ ਹੈ, ਕਿੱਡਾ ਮਾੜਾ ਪਿਤਾ, ਸਵਾਦਾਂ ਵਾਸਤੇ ਇਹ ਜੇ ਪਖੰਡ ਕਰਦਾ ਹੈ।
ਖਾਏ ਅਗਾਵੈ ਆਮਕ ਸੋਈ ਹਮਕੋ ਸ਼ੋਕ ਦੁਖ ਤਬ ਹੋਈ।
ਜਦੋਂ ਪੁੱਤਰ ਮਰਿਆ ਹੋਵੇ ਇਹ ਗੱਲਾਂ ਸੋਚਦੀਆਂ ਨੇ ਖਾਣ ਪੀਣ ਦੀਆਂ, ਇਹ ਤਾਂ ਖਾ ਪੀ ਕੇ ਮੌਜਾਂ ਕਰੇਗਾ ਪਰ ਸਾਨੂੰ ਕਿੰਨਾ ਦੁੱਖ ਹੋਵੇਗਾ।
ਇਤਿਆਦਕ ਬੋਲਿਓ ਕਠੋਰ ਗਇਓ ਗੁਲਾਬ ਰਾਏ ਕੀ ਔਰ।
ਇਤਿਆਦਕ ਬਹੁਤ ਸਾਰੇ ਕਠੋਰ ਬਚਨ ਕਹੇ, ਗੁਲਾਬ ਰਾਏ ਵਾਲੇ ਪਾਸੇ ਹੋ ਗਿਆ।
ਘਰ ਕੀ ਕਹਿਵਤ ਸਕਲ ਸੁਣਾਈ ਔਰ ਮੈਂ ਖਰ ਜਿਮ ਅਨੀ ਤਸਾਏ।
ਘਰ ਦੀ ਕਹੀ ਹੋਈ ਗੱਲ ਉਹ ਬੰਦੇ ਨੇ ਆ ਕੇ ਜਦੋਂ ਗੁਲਾਬ ਰਾਏ ਨੂੰ ਸੁਣਾਈ ਕਿ ਤੇਰੀ ਇਸਤਰੀ ਤਾਂ ਇਉਂ ਕਹਿੰਦੀ ਹੈ, ਉਹ ਜਿਹੜੀ ਕਹੀ ਹੋਈ ਗੱਲ ਸੀ ਉਹ ਮਾਨੋ ਪੇਟ ਦੇ ਵਿਚ ਜਿਵੇਂ ਕਟਾਰ ਮਾਰ ਦਈਏ, ਐਨ ਗੱਲ ਆ ਕੇ ਵੱਜੀ ਪੇਟ ਦੇ ਵਿਚ, ਭਾਵ ਜ਼ਖਮ ਹੋ ਗਿਆ ਇੱਕ ਤਰ੍ਹਾਂ ਦੇ ਨਾਲ।
ਬਾਕਬਾਨ ਤੇ ਬੀਦਨ ਹੋਵਾ ਬਹੁ ਵਿਆਕੁਲ ਤਾਰੇ ਦਾ ਪਰਵਾ।
ਬਾਣਾ ਰੂਪੀ ਵਾਕ ਦੇ ਨਾਲ ਬਿੰਨਿਆ ਗਿਆ ਹਿਰਦਾ, ਬਹੁਤ ਵਿਆਕਲ ਹੋਇਆ, ਬਹੁਤ ਜ਼ਿਆਦਾ ਔਖਾ ਹੋਇਆ।
ਖਾਏ ਨਾ ਜਾਏ ਹਤੇ ਉਹ ਨਾ ਜਾਏ ਚਿਤ ਚਿੰਤਾ ਤਿਸ਼ੈ ਅਕਲਾਏ।
ਨਾ ਤਾਂ ਖਾਧਾ ਜਾਂਦਾ ਨਾ ਹਟਿਆ ਜਾਂਦਾ ਹੈ, ਚਿੱਤ ਦੇ ਵਿਚ ਬਹੁਤ ਜ਼ਿਆਦਾ ਚਿੰਤਾ ਹੋਣ ਕਰਕੇ ਕਾਹਲਾ ਪੈਂਦਾ ਹੈ।
ਬਹੁਤ ਦੁੱਖ ਪਾਏ ਕ੍ਰੋਧ ਵਧ ਗਏ ਸਰਾਪਤ ਸਹਿਤ ਸੁਧੁਰ ਬਚ ਗਏ।
ਬਹੁਤ ਦੁੱਖ ਦੇ ਨਾਲ ਕ੍ਰੋਧ ਵਧ ਗਿਆ, ਮਹੀਨਾ ਕ੍ਰੋਧ ਵਧਿਆ, ਕ੍ਰੋਧ ਹੀ ਕਾਬੂ ਚ ਨਹੀਂ ਰਿਹਾ, ਬਹੁਤ ਜ਼ਿਆਦਾ ਗੁੱਸਾ ਜਿਵੇਂ ਬਸ ਕੰਬਣ ਲੱਗ ਗਿਆ, ਸਰੀਰ ਬੁੱਲ ਕੰਬਣ ਲੱਗ ਪਏ, پھر سراپ آپ ہی دے دیتا بہت کھوٹے بچن کہتے گلاب رائے نے
اپر پتر ار موہے سمیت نے کسوں کو پکھے نکیت
کہنا چنگا جا پھر جے مینو نہ کھان دن دی کہنی پکھنڈ کردہ ہیں کردہ کہنا چنگا نہ تا تیرے تینو کوئی پت دکھے نہ میں دکھا اسی سارے مر جیے جے ہیں تو میں کہنی ہے سانو
کرت شوک ہی بیٹھے رہی ہے کھان پان نت دکھ تے لئی ہے
یعنی روز سوگ ہی کر دی رہیں گی توں کھانے پینے تو دکھ ہی پاؤں دی رہیں گی تیرا جڑ نہ رہے گی آپ شراب گھر نہیں دین لگ پیا
ام کہہ کے تک دیوس بتائے انت سما تب لو نیر آئے
یوں کہہ کے کنے کے دن جدوں بتیت کیتے ہن انتم سما یہ بھی نیڑے آ گیا
ست کے سیت پیو پر لوک پیچھے ودے ودک ہی شوک
یہ پتر دے سمیت ہی چلیا گیا اور پتر بھی سارے مر گئے بعد دے وچ سوگ ہی پی گیا
سب کو انت پیو اے پانتے تس کو رہو نہ کو پسچاتے
ساریاں دا انت اس طریقے نال ہو گیا انہاں تو بعد پھر کوئی انہاں دے گھر دا نہ رہا
بہر گلاب رائے کی دارا بیٹھن کی ہوئے سے اذکارا
پھر گلاب رائے دی استری اتھے بہ گئی آ کے کیونکہ وہ تو مر گیا چلو ہوں میں ہی سنبھال دیا سارا کچھ مینو متھا ٹیکو
جو نر پونجی پائن لیا میں مستک ٹیک ہر پا میں
جہے بندے کوئی لیا سامان پیٹا کچھ بھی لیا وہ یہ استری نو گلاب رائے جی متھا ٹیکتے ہیں لا کے سامان پیٹا کرتے ہیں
جب برد بے بہ تن ہوئی کتے تھر پاچھے اب کوئی
تو جب بہت ہی بردا ہو گئی عمر ہن پوری ہون لگی دی ہن انہیں سوچیا گدی تے کون بیٹھے گا بعد وچ کون سنبھالے گا
شیام سنگھ کو کل بدک ہیرا سرجن سنگھ نام جس کیرا
ہن انہاں نے دیکھیا کہ شیام سنگھ دی کل تا چل رہی ہے یہ تا گلاب رائے نوں سراپ ہویا سی کہ تیری کول نہ رہے گی شیام سنگھ نے دیکھیا بھی شیام سنگھ دی کل بدھ رہی ہے او دی اولاد ہے اگے وہ پتر سی سرجن سنگھ نام سی جی دا
نج چھنگ سو پاون کین آپ لوک پیانو کین
انہیں اپنی چھنگ تو بعد پا گئے کہ وہ گود لے لیا سرجن سنگھ نو گود لے کے انہوں گدی تے بٹھا گئی تے آپ شریر تیاگ گئی
سرجن سنگھ تھریو تس پاچھے سب سنگن میں بد تیو آچھے
سرجن سنگھ پھر او دو بعد اس گدی تے بیٹھا پرگٹ ہویا سارے سنگھ او دی منتا کرن لگ پئے
جس کے تین پتر جگ بھئے انت سما جب ہونی رے
بعد وچ او دے تین پتر ہوئے جگ دے وچ جدوں او دا انتم سما نیڑے آ
جیشٹ ست لوک سنگھ تھرے کیتک برکھن پوجن کرے
او دا جڑا وڈا پتر سی ترلوک سنگھ سی تلوک سنگھ بھی کہندے نے وہ بیٹھا گدی تے کنے ایک سال تک اودی پوجا ہوئی
جا پرلوک تن کو ہوئے گئے گادی پر دیدار سنگھ تھے
ہن جدوں اے تلوک سنگھ چڑھائی کر گیا بعد دے وچ اے گدی دے اتے دیدار سنگھ سی اگلا پتر پھر وہ بیٹھا
سرجن سنگھ کیر ست دوجا بہت برک سنگت نے پوجا
اے سرجن سنگھ دا دوسرا پتر سی سنگت نے کافی سال تک ایری سیوا کیتی
ہے تو بھی پر لوک جب بھئے تیتی دیوان سنگھ پد لے
جدو انہاں دا بھی پرلوک گمن ہو گیا تیسرا پتر سی دیوان سنگھ وہ پھر گدی تے بیٹھا
اب بیٹھت ہیں گادی اوپر بدت اہے جانے بوت پوپر
پوپر ترتی دے اتے ساری دنیا جان دی ہے کہ ہن تک انہاں دی اولاد اگے تو اگے گدی دے اتے بیٹھ دی تری آندی ہے
سوٹی آنند پور میں جوئی شیام سنگھ کو کل سب تئی
سوڈی نے جنہیں سری آنند پور صاحب دے وچ اے شیام سنگھ دی کول دے نے اگے تو اگے انہاں تو اگے پھر برجندر سنگھ سی بیٹھا تا ادو بعد ہن جد تک پوتھی بھائی ویر سنگھ نے پوری کیتی ٹپنیاں سہت ادو جگتار سنگھ سیگا بھائی جگتار سنگھ ادو بعد اگے تو اگے انہوں کی گدی دے اتے ہور بہت سارے بیٹھتے چلے آ رہے
گادی تھرے پنے میں سوئی اپر سنگھ جانے سب کوئی
یہ جڑے گدی دے اتے بیٹھے سیگے ਉਹ ਮੈਂ ਕਹਿੰਦੇ ਨੇ ਹੋਰ ਤੋਂ ਹੋਰ ਅੱਗੇ ਜਿੰਨੇ ਮੈਨੂੰ ਪਤਾ ਸੀ ਕਵੀ ਜੀ ਕਹਿੰਦੇ ਨੇ ਮੈਂ ਤੁਹਾਨੂੰ ਦੱਸੇ ਨੇ ਅੱਗੇ ਤੋਂ ਅੱਗੇ ਹੋਰ ਜਿੰਨੇ ਬੈਠੇ ਕਹਿੰਦੇ ਉਹ ਤੁਸੀਂ ਆਪ ਵੀ ਪਤਾ ਕਰ ਲਿਓ ਭਾਈ ਬਾਅਦ ਚ ਕਿਹੜੇ ਕਿਹੜੇ ਬਹਿੰਦੇ ਰਹੇ ਨੇ ਇਸ ਤਰ੍ਹਾਂ ਇੱਥੇ ਆ ਕੇ ਸਾਧ ਸੰਗਤ ਜੀ ਇਹ ਗ੍ਰੰਥ ਦੀ ਸਮਾਪਤੀ ਹੋਈ ਆ ਔਰ ਇਹਦੇ ਕੁਛ ਮੰਗਲ ਬਾਕੀ ਨੇ ਅਖੀਰ ਤੇ ਕੁਛ ਕਵੀ ਜੀ ਜਾਣਕਾਰੀ ਵੀ ਦੇ ਰਹੇ ਨੇ ਸਮਾਪਤੀ ਤੇ ਜਿਹੜਾ ਮੰਗਲ ਕਰਨਾ ਕਵੀ ਜੀ ਨੇ ਸੋ ਕੱਲ ਨੂੰ ਆਪਾਂ ਨੇ ਇਸ ਗ੍ਰੰਥ ਦਾ ਭੋਗ ਪਾਉਣਾ ਹੈ ਕੱਲ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਫਿਰ ਆ ਕੇ ਪਹਿਲਾਂ ਕਥਾ ਆਰੰਭ ਕਰਾਂਗੇ ਫਿਰ 15 ਮਿੰਟ ਲੱਗ ਜਾਣਗੇ ਆਪਾਂ ਨੂੰ ਕਥਾ ਕਰਦੇ ਹਾਂ ਫਿਰ ਆਨੰਦ ਸਾਹਿਬ ਦੀਆਂ 6 ਪੌੜੀਆਂ ਪਾਠ ਕਰਾਂਗੇ ਫਿਰ ਅਰਦਾਸ ਕਰਾਂਗੇ ਭੋਗ ਪੈਣ ਤੇ ਫਿਰ ਆਰੰਭ ਦੀ ਨਾਲ ਹੀ ਅਰਦਾਸ ਕਰਾਂਗੇ ਵਿੱਚੇ ਹੀ ਔਰ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਪਰ ਆਰੰਭ ਹੋਵੇਗੀ ਫਿਰ ਤੋਂ ਕੱਲ ਨੂੰ ਸੰਗਤਾਂ ਨੇ ਖਾਲੀ ਹੱਥ ਨਹੀਂ ਆਉਣਾ ਆਪੋ ਆਪਣੇ ਹੱਥਾਂ ਵਿੱਚ ਮਠਿਆਈਆਂ ਲੈ ਕੇ ਆਉਣੀਆਂ ਨੇ ਕਿਉਂਕਿ ਭੋਗ ਪੈਣੇ ਨੇ ਕਥਾ ਦੇ ਇਹ ਸ਼ੁਰੂ ਤੋਂ ਲੈ ਕੇ ਮਰਿਆਦਾ ਹੈ ਵੀ ਜਦੋਂ ਵੀ ਭੋਗ ਪੈਂਦਾ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਜਾਂ ਕਿਸੇ ਵੀ ਗ੍ਰੰਥ ਦਾ ਤਾਂ ਸੰਗਤ ਦੇ ਸੋ ਵਿੱਚ ਮਠਿਆਈਆਂ ਵਰਤਾਈਆਂ ਜਾਂਦੀਆਂ ਹੀ ਨੇ ਇਸ ਕਰਕੇ ਕੱਲ ਨੂੰ ਸੰਗਤਾਂ ਨੇ ਮਠਿਆਈਆਂ ਲੈ ਕੇ ਪਹੁੰਚਣਾ ਔਰ ਨਾਲ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਬਾਅਦ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਗੁਰਾਂ ਦੇ ਚਰਨਾਂ ਵਿੱਚ ਫਿਰ ਅੱਗੇ ਕਥਾ ਪਰ ਆਰੰਭ ਹੋਵੇਗੀ ਕਿਉਂ ਭਾਗਾਂ ਵਾਲੇ ਹੋਣਗੇ ਜਿਹੜੇ ਉਸ ਸਮੇਂ ਤੇ ਹਾਜ਼ਰ ਹੋਣਗੇ ਸਤਿਗੁਰੂ ਦੀ ਕਿਰਪਾ ਹੋਵੇਗੀ ਸੋ ਆਮ ਇੱਕ ਬਜ਼ੁਰਗਾਂ ਤੋਂ ਅਸੀਂ ਗੱਲ ਸੁਣੀ ਹੈ ਬਾਕੀ ਤਾਂ ਰੱਬ ਜਾਣੇ ਤੁਸੀਂ ਜਾਣੋ ਛੋਟੇ ਹੁੰਦਿਆਂ ਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਚਲੋ ਜੇ ਅਖੰਡ ਪਾਠ ਸਾਹਿਬ ਸਾਰਾ ਨਹੀਂ ਭਾਈ ਸੁਣਿਆ ਤਾਂ 9ਵੇਂ ਪਾਤਸ਼ਾਹ ਦੇ ਸਲੋਕ ਹੀ ਸੁਣਿਆ ਉਹ ਤਾਂ ਅਸੀਂ ਕਹਿਣਾ ਵੀ ਫਿਰ ਉਹਨਾਂ ਦਾ ਕੀ ਲਾਭ ਹੁੰਦਾ ਕਹਿੰਦੇ ਭਾਈ ਫਿਰ ਸਾਰਾ ਹੀ ਫਲ ਮਿਲ ਜਾਂਦਾ ਤੇ ਉਹਨਾਂ ਦੀ ਇੱਕ ਸ਼ਰਧਾ ਸੀ ਇਹ ਕਿਉਂ ਕਥਾ ਦੇ ਭੋਗ ਤੇ ਆਉਣਾ ਅਤੇ ਆਰੰਭ ਤੇ ਆਉਣਾ ਇਹਦੇ ਨਾਲ ਬਹੁਤ ਸਤਿਗੁਰੂ ਬਖਸ਼ਿਸ਼ ਕਰਦੇ ਨੇ ਪਹਿਲਾਂ ਵੀ 1987 ਵਿੱਚ ਇੱਕ ਵਾਰ ਦਾਸ ਨੂੰ ਇੱਥੇ ਭੋਗ ਪਾਉਣ ਦਾ ਮੌਕਾ ਮਿਲਿਆ ਸੀ ਉਦੋਂ ਵੀ ਸੱਭਰਵਾਲ ਜੀ ਹੁੰਦੇ ਸੀ ਇਹ ਤਾਂ ਅਸੀਂ ਤਾਂ ਭਾਵੇਂ ਆਈਏ ਜਾਈਏ ਚਲੇ ਜਾਈਏ ਇਹ ਸੱਭਰਵਾਲ ਜੀ ਤਾਂ ਇੱਥੇ ਹੀ ਰਹਿਣਗੇ ਇਹਨਾਂ ਦਾ ਕੰਮ ਹੀ ਹੈ ਸ਼ੁਰੂ ਤੋਂ ਲੈ ਕੇ ਇਹਨਾਂ ਦੇ ਪਿਤਾ ਜੀ ਨੇ ਬੜੀ ਸੇਵਾ ਕੀਤੀ ਹੈ ਇਹਨਾਂ ਦੀ ਬੜੀ ਮਹਾਨ ਸੇਵਾ ਔਰ ਫਿਰ ਦੁਬਾਰਾ ਮੌਕਾ ਮਿਲਿਆ 1995 ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਫਿਰ ਸੂਰਜ ਪ੍ਰਕਾਸ਼ ਦੀ ਕਥਾ ਦਾ ਇੱਕ ਵਾਰ ਭੋਗ ਪਾਇਆ ਸੀ ਮਹਾਂਪੁਰਸ਼ਾਂ ਨਾਲ ਰਹਿ ਕੇ ਮੈਂ 3 ਵਾਰੀ ਭੋਗ ਉੱਥੇ ਪਾਇਆ ਤੇ 7ਵੀਂ ਵਾਰ ਇਹ ਭੋਗ ਪੈ ਰਿਹਾ ਹੁਣ 8ਵੀਂ ਵਾਰ ਅੱਗੇ ਕਥਾ ਆਪਾਂ ਫਿਰ ਪ੍ਰਾਰੰਭ ਕਰਾਂਗੇ ਕੱਲ ਤੋਂ ਸੰਗਤ ਅਸੀਸਾਂ ਦੇ ਉਹ ਅਰਦਾਸ ਕਰੋ ਪੁੱਛ ਜੀ ਬੁੱਧੀ ਦੇ ਉੱਤੇ ਸਤਿਗੁਰੂ ਜੀ ਹਾਂ ਕਿਰਪਾ ਕਰ ਦੇਣ ਜਿਵੇਂ ਛੱਜੂ ਝੌਰ ਦੇ ਉੱਤੇ ਕਿਰਪਾ ਕੀਤੀ ਹੈ ਗੀਤਾ ਦੇ ਅਰਥ ਸੱਤ ਸੱਤ ਕਰਵਾਏ ਨੇ ਗੁਰਾਂ ਨੇ ਅੰਮ੍ਰਿਤ ਵੇਲੇ ਵੀ ਕਥਾ ਹੁੰਦੀ ਹੈ ਸ਼ਾਮ ਦੀ ਵੀ ਕਥਾ ਹੁੰਦੀ ਹੈ ਸੰਗਤ ਦੇ ਭਲੇ ਵਾਸਤੇ ਚਾਰੇ ਪਦਾਰਥ ਦੀ ਕਥਾ ਇਉਂ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੋ ਸਮਾਪਤੀ ਦੇ ਮੰਗਲ ਕੱਲ ਸ਼ਾਮ ਨੂੰ ਪੜ੍ਹ ਕੇ ਫਿਰ ਅਰਦਾਸਾਂ ਬੇਨਤੀਆਂ ਕਰਾਂਗੇ ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ ਵਾਹਿਗੁਰੂ ਵਾਹਿਗੁਰੂ।